ਜਦੋਂ ਜੀ ਕਰਦਾ ਉਹਦੀ ਵਿਸ਼ਿਆਂ ਦੀਆਂ ਗੱਲਾਂ ਕਰਦਾ, ਛੁਪ ਕੇ ਲਿਖ ਲੁਕ ਕੇ ਕੋਈ ਨਾ ਕੋਈ ਪੁੱਠੇ ਕੰਮ ਕਰਦਾ ਹੀ ਰਹਿੰਦਾ। ਤਾਂ ਜੀਵ ਨੂੰ ਕੀ ਕਰਨਾ ਚਾਹੀਦਾ? ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਚਰਨ ਕਮਲ ਉਰ ਧਾਰੇ ਚੀਤ, ਕਹਿੰਦੇ ਵਾਹਿਗੁਰੂ ਦੇ ਚਰਨ ਕਮਲ ਹਿਰਦੇ ਚ ਵਸਾਓ ਪਹਿਲਾਂ ਤਾਂ, ਕਿਉਂਕਿ ਚੰਚਲ ਚੀਤ ਨਾ ਰਹੇ ਠਾਏ ਚਰਨ ਕਮਲ ਉਰ ਧਾਰੇ ਚੀਤ। ਜਦੋਂ ਤੱਕ ਚੰਚਲ ਚਿੱਤ ਵਿਚ ਚਰਨ ਨਹੀਂ ਵਸਦੇ ਉਦੋਂ ਤੱਕ ਚਿੱਤ ਜਿਹੜਾ ਹੈ ਚੰਚਲ ਹੀ ਰਹਿੰਦਾ ਹੈ। ਇਸ ਕਰਕੇ ਪਹਿਲਾਂ ਵਾਹਿਗੁਰੂ ਮੰਤਰ ਨੂੰ ਹਿਰਦੇ ਚ ਵਸਾਓ। ਚਿਰ ਜੀਵਨ ਚੇਤਨ ਨਿਤ ਨੀਤ, ਕਹਿੰਦੇ ਉਹ ਚਿਰ ਜੀਵਨ ਹੋ ਜਾਂਦਾ ਫਿਰ ਜੇ ਚਰਨ ਕਮਲ ਹਿਰਦੇ ਚ ਵੱਜ ਜਾਣ ਤਾਂ ਚਿਰੰਜੀਵੀ ਲੰਮੀ ਉਮਰ, ਕਦੇ ਨਾਸ ਹੋਣ ਵਾਲੀ ਉਮਰ ਮਿਲ ਜਾਂਦੀ ਉਹਨੂੰ। ਚੇਤਨ ਨਿਤ ਨੀਤ, ਨਿਤਾ ਪ੍ਰਤੀ ਉਹ ਚੇਤਨ ਹੋ ਜਾਂਦਾ, ਚੇਤਨ ਅਵਸਥਾ ਵਿਚ ਚਲਿਆ ਜਾਂਦਾ, ਜਿੱਥੇ ਜਾ ਕੇ ਗਾਫਲਤਾ ਹੀ ਨਹੀਂ ਆਉਂਦੀ ਉਹਦੇ ਅੰਦਰ। ਚਿੰਤਤ ਹੀ ਦਿਸੈ ਸਭ ਕੋਏ, ਸਾਰੀ ਦੁਨੀਆਂ ਚ ਕਿਸੇ ਨੂੰ ਮਿਲ ਲਓ ਮਹਾਰਾਜ ਕਹਿੰਦੇ ਚਿੰਤਤ ਹੀ ਦਿਸੈ ਸਭ ਕੋਏ, ਹਰੇਕ ਬੰਦੇ ਨੂੰ ਕੋਈ ਨਾ ਕੋਈ ਚਿੰਤਾ ਲੱਗੀ ਪਈ ਹੈ, ਚਿੰਤਾ ਲੱਗੀ ਪਈ ਹੈ। ਚਿੰਤਾ ਤੋਂ ਮੁਕਤੀ ਕਿਵੇਂ ਹੋ ਸਕਦੀ? ਕਹਿੰਦੇ ਚੇਤਾ ਏਕ ਤਹੀ ਸੁਖ ਹੋਏ, ਜੇ ਕੋਈ ਇੱਕ ਵਾਹਿਗੁਰੂ ਦਾ ਸਿਮਰਨ ਕਰੇ ਉੱਥੇ ਹੀ ਸੁਖ ਹੈ, ਕਿਉਂਕਿ ਚਿੰਤਾ ਨੂੰ ਕੱਟਣਾ ਨਾਮ ਨਹੀਂ ਹੈ। ਬਾਕੀ ਕੋਈ ਚੀਜ਼ ਚਿੰਤਾ ਨੂੰ ਕੱਟ ਨਹੀਂ ਸਕਦੀ। ਚਿੱਤ ਵਸੈ ਰਾਚੈ ਹਰ ਨਾਏ, ਕਹਿੰਦੇ ਫਿਰ ਚਿੱਤ ਵਿਚ ਨਾਮ ਵਸੇ ਕਿਵੇਂ? ਕਹਿੰਦੇ ਰਾਚੈ ਹਰ ਨਾਏ, ਹਰੀ ਦੇ ਨਾਮ ਦੇ ਵਿਚ ਰਚ ਵਿਚ ਜਾਵੇ ਬੰਦਾ, ਰਾਤ ਦਿਨ ਇੱਕ ਨਾਮ ਵਿਚ ਹੀ ਧਿਆਨ ਰੱਖੇ ਤਾਂ ਚਿੱਤ ਵਿਚ ਵਸ ਜਾਂਦਾ ਹੈ। ਨਾਮ ਜਦੋਂ ਚਿੱਤ ਵਿਚ ਵਸ ਗਿਆ, ਮੁਕਤ ਭਇਆ ਪਾਤਸ਼ਾਹ ਕਰ ਜਾਏ, ਕਹਿੰਦੇ ਫੇਰ ਜੀਵ ਮੁਕਤ ਹੁੰਦਾ ਹੈ। ਮੁਕਤ ਹੋਣਾ ਬਹੁਤ ਔਖਾ, ਜਦ ਤੱਕ ਨਾਮ ਹਿਰਦੇ ਚ ਨਹੀਂ ਵਸਦਾ ਉਦੋਂ ਤੱਕ ਮੁਕਤ ਨਹੀਂ ਹੁੰਦਾ, ਬੰਧਨਾ ਤੋਂ ਮੁਕਤ। ਪਿੱਛੇ ਦਸ ਆਏ ਨੇ ਗੁਰਮੁਖ ਆਵੈ ਜਾਏ ਨੇ ਸੰਗ, ਉਹ ਮੁਕਤ ਪੁਰਸ਼ੀ ਹੋ ਜਾਂਦੇ ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਜਾਂਦਾ। ਮੁਕਤ ਭਇਆ ਪਾਤਸ਼ਾਹ ਘਰ ਜਾਏ, ਸੱਚਖੰਡ ਰੂਪੀ ਘਰ ਦੇ ਵਿਚ ਪਤ ਇੱਜ਼ਤ ਦੇ ਨਾਲ ਮੁਕਤ ਹੋ ਕੇ ਹੀ ਜਾਂਦਾ ਹੈ। ਜਦੋਂ ਹਿਰਦੇ ਚ ਨਾਮ ਵਸ ਗਿਆ ਤਾਂ ਜੀਵ ਮੁਕਤ ਹੋ ਗਿਆ। ਇਸ ਕਰਕੇ ਕੋਸ਼ਿਸ਼ ਕਰਕੇ, ਹਿੰਮਤ ਕਰਕੇ, ਉਦਮ ਕਰਕੇ, ਵਾਹਿਗੁਰੂ 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 ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ। ਇਹ ਇੱਛਾ ਰੱਖੋ ਕਿ ਮੇਰੇ ਮਨ ਚ ਨਾਮ ਵਸ ਜਾਵੇ। ਇਹ ਅਰਦਾਸ ਕਰੋ ਕਿ ਹੇ ਮਹਾਰਾਜ ਤੁਸੀਂ ਸਹਾਇਤਾ ਕਰੋ ਕਿ ਮੇਰੇ ਹਿਰਦੇ ਚ ਨਾਮ ਦਾ ਵਾਸਾ ਹੋ ਜਾਵੇ। ਜਦੋਂ ਅਰਦਾਸਾਂ ਬੇਨਤੀਆਂ ਉਦਮ ਕਰਾਂਗੇ, ਸੇਵਾ ਕਰਾਂਗੇ, ਤਰਲੇ ਕਰਾਂਗੇ, ਮਿੰਨਤਾਂ ਕਰਾਂਗੇ ਤਾਂ ਸਤਿਗੁਰੂ ਸਾਡੇ ਹਿਰਦੇ ਚ ਵਸਾ ਹੀ ਦੇਣਗੇ। ਵਾਹਿਗੁਰੂ ਵਾਹਿਗੁਰੂ। ਦੱਖਣੀ ਓਂਕਾਰ ਬਾਣੀ ਦੇ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ 24ਵਾਂ, ਸੋ 24ਵੀਂ ਪੌੜੀ ਹੈ ਇਹਦੇ ਚ, 23 ਪੌੜੀਆਂ ਸ਼ਰਵਣ ਕੀਤੀਆਂ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਧੰਨ ਗੁਰੂ ਨਾਨਕ ਦੇਵ ਜੀ, ਸ਼ੀਜੈ ਦੇਹ ਖੁੱਲੈ ਇੱਕ ਗੰਢ। ਕਹਿੰਦੇ ਜਦੋਂ ਇਹ ਸ਼ੀਜੈ ਦੇਹ ਟੁੱਟਦੀ ਹੈ ਨਾ, ਦੇਹੀ ਅਖੀਰ ਤੇ ਜਾ ਕੇ ਨਾਸ ਹੁੰਦੀ ਹੈ, ਖਤਮ ਹੋਣ ਲੱਗਦੀ ਹੈ ਅੰਤ ਨੂੰ, ਨਾਭੀ ਦੇ ਵਿਚ ਇੱਕ ਗੰਢ ਹੈ ਸਾਡੇ ਧੁੰਨੀ ਵਿਚ, ਇਹ ਗੰਢ ਦੇ ਵਿਚ 9 ਸਵਾਸ ਜਮ੍ਹਾਂ ਪਏ ਨੇ। ਅੰਤਮ 9 ਸਵਾਸ ਇੱਥੋਂ ਲੈਂਦਾ ਜੀਵ। ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਪੁੱਛਦੇ ਨੇ ਅੰਤਮ ਸਮੇਂ ਮਰਦਾਨਾ ਕਿੰਨੇ ਸਵਾਸ ਰਹਿ ਗਏ? ਮਹਾਰਾਜ 9 ਸਵਾਸ ਬਾਕੀ ਨੇ ਹੁਣ। ਚੰਗਾ ਮਰਦਾਨਾ, ਹੁਣ ਵਾਹਿਗੁਰੂ ਵਾਹਿਗੁਰੂ ਕਰ ਪਾਏ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ 9 ਸਵਾਸਾਂ ਦੀ ਇੱਕ ਗੰਢ ਜਦੋਂ ਖੁੱਲਦੀ ਅਖੀਰਲੇ ਸਮੇਂ ਤੇ, ਆਮ ਤੌਰ ਤੇ ਪੁਰਾਤਨ ਲੋਕ ਉਹਨੂੰ ਕਹਿੰਦੇ ਘੋਲੜੂ ਵੱਜਣਾ, ਪੁਰਾਣੇ ਲੋਕ ਕਹਿੰਦੇ ਨੇ ਉਦੋਂ ਹੋਰ ਤਰ੍ਹਾਂ ਦੀ ਆਵਾਜ਼ ਹੋ ਜਾਂਦੀ ਸਵਾਸਾਂ ਦੀ, ਜੀਵ ਸਵਾਸ ਛੱਡਦਾ ਆਪਣੇ। ਇਸ ਕਰਕੇ ਕਹਿੰਦੇ ਇਹ ਇੱਕ ਦਿਨ ਤੇ ਗੰਢ ਖੁੱਲਣੀ ਖੁੱਲਣੀ ਹੈ, ਜਿੱਦਣ ਵਾਹਿਗੁਰੂ ਦਾ ਹੁਕਮ ਹੋ ਗਿਆ ਗੰਢ ਖੁੱਲ ਜਾਣੀ ਬਸ ਉੱਥੇ ਕਹਾਣੀ ਸਰੀਰ ਦੀ ਖਤਮ ਹੋ ਜਾਂਦੀ ਜਾ ਕੇ ਛੇਆ ਨਿੱਤ ਦੇਖੋ ਜੱਗ ਹੰਡ ਸਾਰੇ ਜੱਗ ਦੇ ਹੰਡ ਵਿੱਚ ਘੁੰਮ ਕੇ ਹੰਡ ਦਾ ਮਤਲਬ ਘੁੰਮ ਕੇ ਸਾਰੇ ਕਿਤੇ ਦੇਖ ਲਓ ਇਹ ਛੇਆ ਤੋਂ ਭਾਵ ਸਵਾਹ ਰੂਪ ਛਾਰ ਰੂਪ ਹੈ ਨਿੱਤ ਨਿਤਾ ਪ੍ਰਤੀ ਜੀਵ ਨਾਸ ਹੁੰਦੇ ਨੇ ਮੜੀਆਂ ਚ ਜਾ ਕੇ ਦੇਖ ਲਓ ਰੋਜ਼ ਕਿੰਨੀ ਸਵਾਹ ਬਣਦੀ ਹੈ ਬੰਦਿਆਂ ਦੀ ਦੁਨੀਆਂ ਭਰ ਦੇ ਵਿਚ ਹਰ ਥਾਂ ਦੇ ਉੱਤੇ ਚਾਹੇ ਇਲੈਕਟ੍ਰਿਕ ਭੱਠੀਆਂ ਲੱਗੀਆਂ ਨੇ ਚਾਹੇ ਮੜੀਆਂ ਨੇ ਹਰ ਜਗ੍ਹਾ ਬੰਦਿਆਂ ਦੀ ਸਵਾਹ ਬਣ ਰਹੀ ਇਹ ਸਰੀਰ ਸਿਰਫ ਸਵਾਹ ਦਾ ਇੱਕ ਮੜਾ ਹੈ ਹੋਏ ਭਸਮੜ ਭੌਰ ਸਧਾਇਆ ਸਾਰੀ ਦੁਨੀਆਂ ਚ ਘੁੰਮ ਕੇ ਦੇਖ ਲਓ ਕਿਉਂਕਿ ਇਹ ਸਰੀਰ ਨਾਸਵੰਤ ਹੈ ਇਹਦੀ ਗੱਠ ਕਿਤੇ ਕਿਤੇ ਖੁੱਲ ਗਈ ਪਤਾ ਵੀ ਨਹੀਂ ਲੱਗਣਾ ਇਹ ਵੀ ਨਹੀਂ ਪਤਾ ਕਦੋਂ ਖੁੱਲ ਜਾਣੀ ਹੈ ਆਪਣੇ ਆਪ ਹੀ ਇਸ ਕਰਕੇ ਭਗਤੀ ਦੇ ਜਿਹੜੇ ਅਸੂਲ ਨੇ ਉਹਨਾਂ ਨੂੰ ਯਾਦ ਕਰੋ ਧੂਪ ਛਾਂ ਜੇ ਸਮ ਕਰ ਜਾਣ ਧੁੱਪ ਤੇ ਛਾਂ ਨੂੰ ਬਰਾਬਰ ਜਾਣੋ ਦੁੱਖ ਤੇ ਭੁੱਖ ਸੁੱਖ ਤੇ ਦੁੱਖ ਗਰਮੀ ਤੇ ਸਰਦੀ ਭੁੱਖ ਤੇ ਪਿਆਸ ਇਸ ਤਰ੍ਹਾਂ ਸਾਰਾ ਕੁਝ ਬਰਾਬਰ ਜਾਣੋ ਜੋ ਦਾਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ ਸਾਰਾ ਕੁਝ ਬਰਾਬਰ ਗੁਰਮੁਖਾਂ ਨੂੰ ਇੱਕੋ ਜਿਹੀ ਲੱਗਦਾ ਉਹਨਾਂ ਲਈ ਕੋਈ ਖਾਸ ਗੱਲ ਨਹੀਂ ਚਾਹੇ ਉਹ ਕੰਡਿਆਂ ਦੀ ਸੇਜਾਂ ਤੇ ਪਏ ਨੇ ਚਾਹੇ ਉਹ ਮਖਮਲੀ ਗਦੈਲਿਆਂ ਤੇ ਪਏ ਨੇ ਉਹਨਾਂ ਲਈ ਇੱਕੋ ਜਿਹੀ ਹੈ ਸੋ ਮਹਾਰਾਜ ਕਹਿੰਦੇ ਨੇ ਇਸ ਕਰਕੇ ਤੁਸੀਂ ਵੀ ਧੁੱਪ ਤੇ ਛਾਂ ਨੂੰ ਇੱਕੋ ਜਿਹਾ ਜਾਣੋ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਜਾਣੋ ਬੰਧਨ ਕਾਟ ਮੁਕਤ ਕਰ ਆਣ ਜਿਹੜਾ ਜੀਵ ਧੁੱਪ ਤੇ ਛਾਂ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਜਾਣਦਾ ਹਰ ਗੱਲ ਵਿੱਚ ਇੱਕੋ ਜਿਹਾ ਹੀ ਜਾਣਦਾ ਹੈ ਨਫ਼ਾ ਤੇ ਨੁਕਸਾਨ ਜਿਹਨੂੰ ਇੱਕੋ ਜਿਹਾ ਹੀ ਲੱਗਦਾ ਕਿਉਂਕਿ ਹੁਕਮ ਅੰਦਰ ਹੈ ਬੰਧਨ ਕੱਟ ਲੈਂਦਾ ਆਪਣੇ ਉਹ ਬੰਧਨ ਕਾਟ ਮੁਕਤ ਕਰ ਆਣ ਉਹ ਜੀਵ ਆਪਣੇ ਆਪ ਨੂੰ ਮੁਕਤੀ ਦੇ ਘਰ ਵਿਚ ਲੈ ਆਉਂਦਾ ਹੈ ਜਿਹੜਾ ਬੰਧਨ ਕੱਟ ਲੈਂਦਾ ਇਉਂ ਜਾਣ ਕੇ ਛਾਇਆ ਛੂਛੀ ਜਗਤ ਫੁਲਾਨਾ ਇਹ ਜਿਹੜੀ ਛਾਇਆ ਹੈ ਨਾ ਮਾਇਆ ਇਹ ਛੂਛੀ ਹੈ ਥੋਥੀ ਹੈ ਐਵੇਂ ਖਾਮ ਖਾਂ ਦੀ ਇਹਦੇ ਚ ਸਾਰਾ ਜਗਤ ਭੁੱਲਿਆ ਪਿਆ ਜਿਵੇਂ ਛੋਟੇ ਬੱਚੇ ਹੈ ਆਪਾਂ ਸਾਰੇ ਜਾਣੇ ਉਹਨਾਂ ਨੂੰ ਕਹਿੰਦੇ ਕੀ ਆ ਟੀਵੀ ਚ ਇਹ ਕਾਰਟੂਨਾਂ ਚ ਕੀ ਆ ਕਾਰਟੂਨ ਹੀ ਦੇਖ ਰਹੇ 24 ਘੰਟੇ ਕੀ ਆ ਇਹ ਸੋ ਇਸੇ ਪ੍ਰਕਾਰ ਮਹਾਰਾਜ ਆਪਾਂ ਨੂੰ ਕਹਿੰਦੇ ਵੀ ਤੁਸੀਂ ਕਿਉਂ ਨੀ ਤੁਸੀਂ ਵੀ ਤਾਂ ਕਾਰਟੂਨ ਦੇਖਦੇ ਰਹੇ ਨਾ ਸਾਰਾ ਦਿਨ ਤੁਸੀਂ ਅਸਲੀ ਕਾਰਟੂਨ ਦੇਖਦੇ ਹੋ ਨਕਲੀ ਦੇਖਦੇ ਨੇ ਤੁਸੀਂ ਵੀ ਤਾਂ ਛਾਇਆ ਛੁੱਛੀ ਵਿਚ ਹੀ ਫਸੇ ਹੋਏ ਹੋ ਜਗਤ ਭੁਲਾਨਾ ਸਾਰਾ ਜਗ ਇਹ ਝੂਠੀ ਮਾਇਆ ਦੇ ਥੋਥੀ ਮਾਇਆ ਦੇ ਚੱਕਰਾਂ ਵਿਚ ਹੀ ਪਿਆ ਹੋਇਆ ਬਿਰਤੀਆਂ ਦੀ ਗੱਲ ਹੈ ਅਸਲ ਵਿਚ ਸਰੀਰ ਤਾਂ ਬ੍ਰਹਮ ਗਿਆਨੀ ਦਾ ਵੀ ਉਹੀ ਹੈ ਨਾਮ ਜਪਣ ਵਾਲਿਆਂ ਦਾ ਵੀ ਉਹੀ ਹੈ ਅੰਦਰਲੀ ਬਿਰਤੀ ਦਾ ਭਾਵ ਫਰਕ ਹੈ ਸ਼ੁੱਧਤਾ ਦਾ ਫਰਕ ਹੈ ਸਾਡੀ ਬਿਰਤੀ ਕੁਛ ਹੋਰ ਤਰ੍ਹਾਂ ਦੀ ਹੈ ਉਹਨਾਂ ਦੀ ਕੁਛ ਹੋਰ ਤਰ੍ਹਾਂ ਦੀ ਹੈ ਪੈਸਾ ਤਾਂ ਖਰੇ ਉਹਨਾਂ ਕੋਲ ਜ਼ਿਆਦਾ ਹੋਵੇ ਸਾਡੇ ਨਾਲੋਂ ਪਰ ਉਹਨਾਂ ਦੀ ਬਿਰਤੀ ਜਿਹੜੀ ਹੈ ਉਹ ਪਰਉਪਕਾਰੀ ਹੈ ਉਹ ਕਹਿੰਦੇ ਨੇ ਚਲੋ ਆਪਾਂ ਇਸ ਵਾਰ ਲੰਗਰ ਲਾਉਣੇ ਇੰਨੇ 101 ਅਖੰਡ ਪਾਠ ਕਰਾਉਣੇ ਆਪਾਂ ਇਸ ਵਾਰ ਇੰਨੇ ਗਰੀਬਾਂ ਦਾ ਭਲਾ ਕਰਨੇ ਉਹਨਾਂ ਦੀ ਬਿਰਤੀ ਪਰਉਪਕਾਰ ਵਿਚ ਹੈ ਪਰ ਹੈ ਮਾਇਆ ਉਹਨਾਂ ਕੋਲ ਪਰ ਉਹ ਇੰਨਾ ਉਹਨੂੰ ਮਾਇਆ ਨੂੰ ਖਾਸ ਨਹੀਂ ਸਮਝਦੇ ਪਰ ਸਾਡੀ ਜਿਹੜੀ ਬਿਰਤੀ ਬਿਰਤੀ ਦਾ ਹੀ ਫਰਕ ਹੈ ਸਾਡੀ ਬਿਰਤੀ ਹੋਰ ਤਰ੍ਹਾਂ ਦੀ ਹੈ ਉਹਨਾਂ ਦੀ ਬਿਰਤੀ ਬਿਰਤੀ ਚ ਫਰਕ ਲਿਖਿਆ ਕਿਰਤ ਧੁਰੇ ਪਰਵਾਨਾ ਇਹ ਮਸਤਕ ਦੀ ਕਿਰਤ ਜਿਹੜੀ ਲਿਖੀ ਧੁਰੋਂ ਹੀ ਪਰਵਾਨਾ ਲਿਖਿਆ ਹੋਇਆ ਜੰਮਣਾ ਮਰਨਾ ਸਾਰਾ ਕੁਝ ਜੋ ਕਰਨਾ ਹੈ ਧੁਰੋਂ ਹੀ ਪਰਵਾਨਾ ਜਦੋਂ ਲਿਖਿਆ ਅਕਾਲ ਪੁਰਖ ਨੇ ਚੀਜ਼ਾ ਜੋਬਨ ਜਵਾਨੀ ਜਿਹੜੀ ਹੈ ਇਹ ਚੀਜ਼ਾਂ ਨਾਸ ਹੋ ਜਾਂਦੀ ਇੱਕ ਹੌਲੀ ਹੌਲੀ ਜਰੂਆ ਫਿਰ ਜਰੂਆ ਬੁਢੇਪਾ ਆ ਜਾਂਦਾ ਫਿਰ ਸਿਰ ਕਾਲ ਫਿਰ ਸਿਰ ਤੇ ਮੌਤ ਆ ਜਾਂਦੀ ਕਾਇਆ ਚੀਜ਼ਾ ਭਈ ਸਿਬਾਲ ਇਹ ਕਾਇਆ ਸਰੀਰ ਚੀਜ਼ਾਂ ਨਾਸ ਹੋ ਜਾਂਦਾ ਇਹ ਭਈ ਆਇਆ ਕੀ ਹੋ ਗਈ? ਸਿਬਾਲ ਬਣ ਗਈ। ਸਿਬਾਲ ਹੁੰਦੀ ਪਾਣੀ ਦੇ ਉੱਤੇ ਚਪੱਤੀ ਜੀ ਹੁੰਦੀ, ਉਹ ਢਿਲਕ ਜਾਂਦੀ ਜੋ ਪਾਣੀ ਘੱਟ ਜਾਂਦਾ। ਜਦੋਂ ਪਾਣੀ ਸੁੱਕ ਜਾਂਦਾ ਛੱਪੜਾਂ ਵਿੱਚੋਂ ਤਾਂ ਉਹ ਪੱਤੀ ਜੀ ਢਿਲਕ ਜਾਂਦੀ ਆਪਣੇ ਆਪ ਹੀ। ਉਹ ਪੱਤੀ ਜੀ ਢਿਲਕਣ ਕਰਕੇ ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ। ਜਦੋਂ ਆਪਾਂ ਸ਼ਬਦ ਪੜ੍ਹਦੇ ਆਮ ਤੌਰ ਤੇ ਦੇਖਿਆ ਜਾਂਦਾ ਕਿ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਉਹਦੇ ਵਿੱਚ ਇਹ ਪੰਗਤੀ ਆਉਂਦੀ ਹੈ। ਪੱਬਣ ਕੇਰੇ ਪੱਤ ਜਿਉਂ ਢਲ ਢੁਲ ਜੁੰਮਣ ਹਾਰ। ਉਹ ਪੱਬਣ ਪੱਤੀ ਜਿਹੜੀ ਆ, ਸਿਬਾਲ ਜੋ ਹੈ, ਜਾਲਾ ਜੋ ਹੈ, ਸਿਬਾਲ ਜਾਲੇ ਦਾ ਨਾਮ ਵੀ ਹੈ। ਇਹ ਸਾਰੀਆਂ ਚੀਜ਼ਾਂ ਪਾਣੀ ਆਸਰੇ ਹੀ ਬਣਦੀਆਂ ਨੇ। ਕਿਸੇ ਤਾਂ ਮਾੜਾ ਮਾੜਾ ਟੂਟੀ ਦਾ ਪਾਣੀ ਡਿੱਗੀ ਜਾਂਦਾ, ਉੱਥੇ ਸਿਬਾਲ ਬਣ ਜਾਂਦਾ। ਟੂਟੀ ਦਾ ਪਾਣੀ ਬੰਦ ਹੋ ਗਿਆ, ਉਹ ਆਪਣੇ ਆਪ ਹੀ ਹੌਲੀ 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 ਸਭ ਸੁੱਕ ਜਾਂਦਾ। ਮਹਾਰਾਜ ਕਹਿੰਦੇ ਜਦ ਤੱਕ ਸਵਾਸ ਨੇ ਉਦੋਂ ਤੱਕ ਤੇਰਾ ਸਰੀਰ ਕਾਇਮ ਹੈ, ਜਿਉਂ ਹੀ ਸਵਾਸ ਨਿਕਲ ਗਏ ਭਈ ਸਿਬਾਲ ਉਹਦੇ ਜਾਲੇ ਵਾਂਗੂ ਢਿਲਕ ਜਾਣਾ ਸਰੀਰ ਨੇ, ਚੁੱਕ ਲੋ ਹੋ ਜਾਣੀ। ਜਦੇ ਜਾਪੈ ਆਪ ਪ੍ਰਭੂ ਤਿਉਹ ਲੋਏ, ਜਾਪੈ ਜਾਣਿਆ ਜਾਂਦਾ ਕਿ ਆਪ ਪ੍ਰਭੂ ਤਿਉਹ ਲੋਏ, ਵਾਹਿਗੁਰੂ ਆਪ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ, ਇਉਂ ਜਾਣਿਆ ਜਾਂਦਾ। ਇਹ ਤਾਂ ਨਹੀਂ ਕਹਿੰਦੇ ਕਿ ਮੈਨੂੰ ਦਿਖਦਾ ਤਿੰਨਾਂ ਲੋਕਾਂ ਵਿੱਚ, ਪੰਡਿਤ ਨੂੰ ਸਮਝਾ ਰਹੇ ਨੇ, ਕਹਿੰਦੇ ਇਉਂ ਜਾਣਿਆ ਜਾਂਦਾ ਬਈ। ਯੁਗ ਯੁਗ ਦਾਤਾ ਅਵਰ ਨਾ ਕੋਏ, ਕਹਿੰਦੇ ਵਿਚਾਰ ਕੇ ਦੇਖ ਲੋ ਵੀ ਯੁਗਾਂ ਜੁਗੰਤਰਾਂ ਦਾ ਦਾਤਾ ਉਹ ਆਪ ਹੀ ਹੈ। ਅਖੀਰ ਤੱਕ ਜਦ ਤੱਕ ਦੁਨੀਆਂ ਰਹਿੰਦੀ ਹੈ, ਦੁਨੀਆਂ ਦੇ ਬਣਨ ਤੋਂ ਲੈ ਕੇ ਯੁਗਾਂ ਯੁਗਾਂ ਵਿੱਚ ਵਾਹਿਗੁਰੂ ਹੀ ਦਾਤਾਂ ਦੇਣ ਵਾਲੇ ਨੇ। ਉਹਦੇ ਅੱਗੇ ਆਪਾਂ ਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਆਪਾਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ। ਉਹਦੇ ਅੱਗੇ ਇਉਂ ਗਲ ਚ ਪੱਲਾ ਪਾ ਕੇ ਬੇਨਤੀਆਂ ਕਰੀਏ, ਜਿਉਂ ਭਾਵੈ ਤਿਉਂ ਰੱਖ ਹੈ ਰਾਖ, ਹੇ ਵਾਹਿਗੁਰੂ ਜਿਵੇਂ ਤੈਨੂੰ ਭਾਉਂਦਾ ਉਵੇਂ ਸਾਡੀ ਰੱਖਿਆ ਕਰਕੇ ਰੱਖ ਲਓ। ਅਸੀਂ ਐਵੇਂ ਆਪਣੀਆਂ ਸਿਆਣਪਾਂ ਮਾਰਦੇ ਮਾਰਦੇ ਹੀ ਮਰ ਜਾਵਾਂਗੇ, ਸਾਨੂੰ ਨਹੀਂ ਪਤਾ। ਇਸ ਕਰਕੇ ਤੁਸੀਂ ਰੱਖ ਲਓ ਜਿਵੇਂ ਤੁਹਾਨੂੰ ਭਾਉਂਦਾ, ਜਿਉਂ ਭਾਵੈ ਤਿਉਂ ਰੱਖ ਲੈ। ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਸਰਾਧ ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰਪਿਤਾ ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕੰਡ ਆਰ ਪੈਜ ਰਖਾਏ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰਿਆ ਕੀਤੇ ਗਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਸਾਦ ਭੁੱਲੀਐ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ, ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰ ਹੋ ਕਾਢ ਭਵਜਲ ਫੇਰਿਆ। ਜਿਵੇਂ ਤੁਹਾਨੂੰ ਭਾਉਂਦਾ ਉਵੇਂ ਰੱਖ ਲਓ, ਇਹ ਤਰੀਕਾ ਸਭ ਤੋਂ ਵਧੀਆ। ਮੈਂ ਆਪਣੇ ਯਤਨ ਕਰਦਾ ਕਰਦਾ ਮੇਰੀ ਜ਼ਿੰਦਗੀ ਲੰਘ ਜਾਣੀ ਹੈ, ਮੈਂ ਸਫਲ ਫੇਰ ਨਹੀਂ ਹੋਣਾ। ਤੇ ਤੁਹਾਨੂੰ ਪਤਾ ਕਿ ਮੇਰਾ ਕਿਵੇਂ ਪਾਰ ਉਤਾਰਾ ਹੋ ਸਕਦਾ, ਮੈਂ ਤੁਹਾਡੇ ਤੇ ਹੀ ਗੱਲ ਛੱਡਤੀ ਵੀ ਤੁਸੀਂ ਰੱਖ ਲਓ। ਤੇ ਮੈਂ ਇੱਕ ਬੇਨਤੀ ਤਾਂ ਇਹ ਕਰਤੀ, ਦੂਸਰੀ ਮੇਰੀ ਬੇਨਤੀ ਇੱਕ ਹੋਰ ਪ੍ਰਵਾਨ ਕਰ ਲਓ। ਜਸ ਜਾਚਾਂ, ਮੈਂ ਇੱਕ ਤੁਹਾਡਾ ਜਸ ਕਰਨਾ ਮੰਗਦਾ ਹਾਂ, ਇਹ ਜੇ ਕਿਰਪਾ ਕਰ ਦਿਓ ਮੇਰੇ ਕਰਮਾਂ ਚ ਲਿਖ ਦਿਓ, ਕਿਉਂਕਿ ਮੈਂ ਤੁਹਾਡਾ ਜਸ ਕਰਨਾ ਮੰਗਦਾ, ਰਾਤ ਦਿਨ ਤੁਹਾਡਾ ਜਸ ਕਰਾਂ, ਕੀਰਤਨ ਕਥਾ ਰਾਹੀਂ, ਬਾਣੀ ਰਾਹੀਂ, ਸਿਮਰਨ ਦੇ ਰਾਹੀਂ, ਜਿਵੇਂ ਕਿਵੇਂ ਮੈਨੂੰ ਆਪਣਾ ਜਸ ਦਿਓ। ਕਹਿੰਦੇ ਜਸ ਦੇ ਨਾਲ ਕੀ ਹੁੰਦਾ, ਦੇਵ ਹੈ ਪਤ ਸਾਖ, ਇਹ ਜਿਹੜਾ ਜਸ ਕਰਨਾ ਪਰਮੇਸ਼ਰ ਦਾ, ਇਹਦੇ ਨਾਲ ਇਹ ਦਿੰਦਾ ਪਤ ਇੱਜ਼ਤ ਬੰਦੇ ਨੂੰ। ਸਾਖ ਹੁੰਦੀ ਨਾਮਨਾ, ਕਹਿੰਦੇ ਫਲਾਨੇ ਬੰਦੇ ਨੇ ਬੜਾ ਨਾਮਨਾ ਖੱਟਿਆ ਹੈ, ਨਾਮ ਦੇ ਨਾਲ ਸੁਤੇ ਸਿੱਧੀ ਇੱਜ਼ਤ ਤੇ ਨਾਮਨਾ ਦੋਨੋਂ ਹੀ ਗੱਲਾਂ ਮਿਲ ਜਾਂਦੀਆਂ। ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਇਸ ਕਰਕੇ ਸੁਣਿਆ ਮੁੱਖ ਸਾ ਲਾਹਣ ਮੰਦ, ਨਾਮ ਦੇ ਸੁਣਨ ਦੀ ਇੰਨੀ ਸ਼ਕਤੀ ਆ ਕਿ ਮੰਦੇ ਪੁਰਸ਼ ਵੀ ਸਲਾਹੁਣ ਲੱਗ ਜਾਂਦੇ ਨੇ ਉਹਨੂੰ, ਬਈ ਇਹ ਤਾਂ ਬਹੁਤ ਅੱਛਾ ਹੈ। ਅਥਵਾ ਮੰਦਿਆਂ ਨੂੰ ਦੁਨੀਆਂ ਸਲਾਹੁਣ ਲੱਗ ਜਾਂਦੀ ਹੈ ਕਿ ਇਸ ਬੰਦੇ ਨੇ ਬਹੁਤ ਚੰਗਾ ਕੰਮ ਕੀਤਾ, ਪਹਿਲਾਂ ਤਾਂ ਮਾੜਾ ਹੀ ਸੀ, ਚਲੋ ਫਿਰ ਦੁਨੀਆਂ ਉਹਦੀਆਂ ਪਿਛਲੀਆਂ ਗੱਲਾਂ ਸਭ ਭੁੱਲ ਜਾਂਦੀ ਹੈ।
ਜਾਗਤ ਜਾਗ ਰਹਾ ਤੁਧ ਪਾਵਾਂ। ਕਹਿੰਦੇ ਮੈਂ ਜਾਗਰਤ ਅਵਸਥਾ ਗਿਆਨ ਜਾਗਰਤ ਅਵਸਥਾ ਵਿਚ ਜਾਗਦਾ ਰਹਾਂ ਤਾਂ ਤੈਨੂੰ ਚੰਗਾ ਲੱਗਾ। ਜੇ ਮੈਂ ਪਾਪਾਂ ਦੇ ਵਿਚ ਹੀ ਪ੍ਰਵਿਰਤ ਰਿਹਾ, ਕਿਉਂ ਪਾਪਾਂ ਵਿਚ ਉਹ ਬੰਦਾ ਪ੍ਰਵਿਰਤ ਹੁੰਦਾ ਜਿਹੜਾ ਸੁੱਤਾ ਪਿਆ, ਜਿਹੜਾ ਜਾਗਦਾ ਉਹ ਕਦੇ ਪਾਪ ਨਹੀਂ ਕਰਦਾ। ਜਾਗਦੇ ਦਿਮਾਗ ਵਾਲੇ ਮਨੁੱਖ ਮਾੜਾ ਕੰਮ ਨਹੀਂ ਕਰਦੇ। ਇਸ ਕਰਕੇ ਅਸੀਂ ਜਾਗਰਤ ਅਵਸਥਾ ਵਿਚ ਰਹਿਣਾ ਚਾਹੁੰਦੇ ਹਾਂ, ਹਰ ਵਕਤ ਸਾਵਧਾਨ ਰਹੀਏ ਰਹਿਤ ਮਰਿਆਦਾ ਵਿਚ, ਤਾਂ ਤੁਹਾਨੂੰ ਚੰਗੇ ਲੱਗਾਂਗੇ। ਜੇ ਤੁਹਾਨੂੰ ਭਾ ਗਏ ਤਾਂ ਤੁਸੀਂ ਸਾਨੂੰ ਆਪਣੇ ਨਾਲ ਮਿਲਾ ਹੀ ਲਾਓਗੇ। ਫਿਰ ਜਾ ਤੂੰ ਮਿਲ ਹੈ ਤਾਂ ਤੁਝੈ ਸਮਾਵਾਂ, ਜੇ ਤੁਸੀਂ ਮੈਨੂੰ ਆਪਣੇ ਨਾਲ ਮੇਲ ਲਾਓਗੇ ਤਾਂ ਤੁਹਾਡੇ ਵਿਚ ਸਮਾ ਜਾਵਾਂਗਾ। ਇਸ ਕਰਕੇ ਮਹਾਰਾਜ ਕਹਿੰਦੇ ਪੰਡਿਤ ਜੀ ਜੈ ਜੈਕਾਰ ਜਪੋ ਜਗਦੀਸ਼। ਉਹ ਜਿਹਦੀ ਜੈ ਜੈਕਾਰ ਹੈ ਨਾ ਸਾਰੇ ਸਮਿਆਂ ਵਿਚ ਹੀ ਤਿੰਨਾਂ ਕਾਲਾਂ ਵਿਚ, ਉਹ ਜਗਦੀਸ਼ ਦਾ ਜਾਪ ਕਰ, ਖੁਦ ਵੀ ਸਿਮਰਨ ਕਰਿਆ ਕਰ, ਆਪ ਵੀ ਪੜਿਆ ਕਰ। ਜੇ ਕੋਈ ਕਹੇ ਕਿ ਮੈਂ ਐਂ ਤਰ ਜਾਂਗਾ, ਮੈਂ ਕੀਰਤਨ ਕਰਦਾ, ਮੈਂ ਕਥਾ ਕਰਦਾ, ਕਥਾ ਕੀਰਤਨ ਕਰਨ ਵਾਲਿਆਂ ਨੂੰ ਵੀ ਮਹਾਰਾਜ ਕਹਿੰਦੇ ਇਹ ਨਹੀਂ ਕਿ ਲੋਕਾਂ ਨੂੰ ਕਹੀ ਜਾਓ ਵਾਹਿਗੁਰੂ ਵਾਹਿਗੁਰੂ ਕਰਨਾ। ਕਹਿੰਦੇ ਭਾਵੇਂ 15 ਮਿੰਟ ਹੀ ਕਰਿਆ ਕਰੋ, 20 ਮਿੰਟ ਕਰ ਲਿਆ ਕਰੋ, ਥੋੜਾ ਚਿਰ ਆਪ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਬਹਿ ਕੇ, ਥੋੜੀ ਜਿਹੀ ਆਪਣੀ ਕਮਾਈ ਵੀ ਕਰਿਆ ਕਰੋ। ਇਹ ਨਹੀਂ ਹੁੰਦਾ ਕਿ ਤੁਸੀਂ ਸਾਰਿਆਂ ਨੂੰ ਆਪੇ ਕਹੀ ਜਾਓ ਤੇ ਆਪ ਕਰੋ ਹੀ ਨਾ। ਇਸ ਕਰਕੇ ਆਪਾਂ ਵੀ ਇਹ ਧਿਆਨ ਦਿਓ, ਜਾਂ ਆਪਾਂ ਕਿਸੇ ਨੂੰ ਕਹਿਣਾ ਹੋਰ ਗੱਲ ਹੈ, ਆਪ ਜਪਣਾ ਹੋਰ ਗੱਲ ਹੈ। ਦੋਨੋਂ ਅੱਖਰ ਨੇ, ਆਪ ਜਪੈ ਅਵਰਹਿ ਨਾਮ ਜਪਾਵੈ। ਅਵਰਹਿ ਨਾਮ ਜਪਾਵੈ ਵਿਚ ਰਹਿ ਗਿਆ ਤਾਂ ਆਪ ਕਦੋਂ ਜਪੇਗਾ? ਆਪ ਇਕ ਵੱਖਰਾ, ਆਪ ਵੀ ਸਮਾਂ ਲਾਉਣਾ ਸਭ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੈ ਜੈਕਾਰ ਜਪੋ ਜਗਦੀਸ਼, ਗੁਰਮਤ ਮਿਲੀਐ 20-21। ਮਹਾਰਾਜ ਕਹਿੰਦੇ ਜੇ ਗੁਰਮਤ ਲੈ ਕੇ ਨਾ, ਗੁਰਮਤ ਦੁਆਰਾ ਪਹਿਲਾਂ 20 ਬਿਸਵੇ ਭਰੋਸਾ ਬਣਾ ਆਪਣਾ, ਪੂਰੇ 20 ਬਿਸਵੇ ਭਰੋਸਾ ਬਣਾਉਣਾ ਕਰ। ਇਸ ਪ੍ਰਕਾਰ ਇਕ ਬਿਸ ਵਿਚ 50 ਗਜ ਹੋ ਗਿਆ, 20-5-100 ਗਜ ਹੋ ਗਿਆ ਇਕ ਬਿੱਘੇ ਚ। ਕਹਿੰਦੇ ਪੂਰਾ ਪੂਰਾ ਕਰ, ਫਿਗਰ ਪੂਰੀ ਬਣਾ, ਇਕ ਏਕਾ 3 ਜ਼ੀਰੋਆਂ ਲਾ ਕੇ, ਮਤਲਬ ਕਿ ਇੰਨਾ ਭਰੋਸਾ ਕਰ ਆਪਣਾ ਕਿ 20 ਬਿਸਵੇ ਤੇਰਾ ਮਨ ਮੰਨੇ, 20 ਬਿਸਵੇ ਜਾ ਕਾ ਮਨ ਮੰਨੈ, 20 ਬਿਸਵੇ ਤੇਰਾ ਮਨ ਜਾਏ ਮਨ ਤਾਂ ਬਣ ਜਾਏਗਾ 21। ਇੱਥੇ 1 ਦਾ ਵਾਚਕ ਨਹੀਂ ਉਹਦੀ, ਇੱਥੇ ਹੈ 21 ਤੋਂ ਭਾਵ ਇੱਕ ਮਿੱਕ ਹੋ ਜਾਣਾ ਇੱਕ ਪ੍ਰਮਾਤਮਾ ਦੇ ਵਿਚ। ਜੇ ਤੇਰਾ ਮਨ ਮੰਨ ਜਾਵੇ 20 ਬਿਸਵੇ ਤਾਂ ਤੂੰ ਵਾਹਿਗੁਰੂ ਦੇ ਵਿਚ ਇੱਕ ਮਿੱਕ ਹੋ ਜਾਏਗਾ, ਤਾਂ ਤੂੰ ਵਾਹਿਗੁਰੂ ਦੇ ਵਿਚ ਲੀਨ ਹੋ ਜਾਏਗਾ। ਚੱਖ ਬੋਲਣ ਕਿਆ ਜਗ ਸਿਓ ਵਾਦ। ਆਹ ਕਹਿੰਦੇ ਜਗਤ ਦੇ ਨਾਲ ਜਿਹੜਾ ਆਪਾਂ ਵਾਦ ਝਗੜੇ ਕਰਦੇ ਆ, ਐ ਨੀ ਆਉ ਨੀ ਕਈ ਗੱਲਾਂ ਕਰਦੇ ਆ, ਇਹ ਝਖਾ ਮਾਰਨ ਵਾਲੀ ਗੱਲ ਐ। ਐਵੇਂ ਇਹ ਦੁਨੀਆਂ ਨਾਲ ਨਾ ਲੁਝੋ, ਇਹ ਦੁਨੀਆਂ ਤਾਂ ਗੱਲਾਂ ਵਾਲੀ ਹੋਈ ਹੈ, ਇਹਨਾਂ ਕੋਲ ਤਾਂ ਗੱਲਾਂ ਮੁੱਕਦੀਆਂ ਹੀ ਨਹੀਂ ਹੈ। ਗੱਲ ਨਾ ਜ਼ਿਆਦਾ ਕਰੋ, ਕਿਉਂਕਿ ਗੱਲ ਵਿੱਚੋਂ ਤਾਂ ਨਿਕਲਣਾ ਹੀ ਕੁਛ ਨਹੀਂ। ਬੋਲਤ ਬੋਲਤ ਬੜਾ ਬੇਕਾਰ ਆ, ਝੂਰ ਮਰੈ ਦੇਖੈ ਪਰਮਾਦ। ਜਦੋਂ ਇਹ ਜਗਤ ਆਪਣੀ ਪਰਮਾਤਮਾ ਹੀ ਦੇਖਦਾ, ਆਪਣਾ ਪਾਗਲਪੁਣਾ ਦੇਖਦਾ ਤਾਂ ਝੂਰ ਝੂਰ ਕੇ ਮਰਦਾ। ਆਪਣੇ ਆਪ ਨੂੰ ਜਦੋਂ ਦੁਨੀਆਂ ਦੇਖਦੀ ਤਾਂ ਝੂਰਦੀ ਹੈ। ਜਨਮ ਮੂਏ ਨਹੀਂ ਜੀਵਨ ਆਸਾ। ਸੋ ਇਸ ਕਰਕੇ ਸੰਸਾਰ ਦੇ ਲੋਕ ਜਨਮ ਤੇ ਮਰਨ ਦੇ ਚੱਕਰ ਚ ਹੀ ਪਏ ਰਹਿੰਦੇ ਨੇ। ਇਹ ਸੰਸਾਰ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਜੀਵਨ ਦੀ ਆਸਾ ਬਣੀ ਰਹਿੰਦੀ ਹੈ, ਇਹ ਜੰਮਣਾ ਮਰਨਾ ਆਪਣਾ ਮੁਕਾ ਹੀ ਨਹੀਂ ਸਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਏ ਚੱਲੇ ਭਏ ਆਸ ਨਿਰਾਸਾ। ਦੁਨੀਆਂ ਚ ਆਏ ਨੇ ਤੇ ਚੱਲੇ ਨੇ, ਸੰਸਾਰ ਦੇ ਅੰਦਰ ਆਸਾ ਰੱਖੀਆਂ ਪਰ ਨਿਰਾਸ ਹੀ ਚਲੇ ਗਏ ਨੇ, ਕਿਉਂਕਿ ਆਸਾ ਹੀ ਲਾ ਕੇ ਬੈਠੇ ਰਹਿੰਦੇ ਨੇ ਕਿ ਆਹ ਕੰਮ ਬਣ ਜਾਏਗਾ, ਆਹ ਕੰਮ ਬਣ ਜਾਏਗਾ। ਚੁਰ ਚੁਰ ਝੱਖ ਮਾਟੀ ਰਲ ਜਾਏ, ਕਹਿੰਦੇ ਝਖਾ ਮਾਰ ਮਾਰ ਕੇ ਝੂਰ ਝੂਰ ਕੇ ਅਖੀਰ ਮਿੱਟੀ ਚ ਰਲ ਕੇ ਮਿੱਟੀ ਰੂਪ ਹੀ ਹੋ ਜਾਂਦੇ ਨੇ। ਕਾਲ ਨਾ ਚਾਂਪੈ ਹਰ ਗੁਣ ਗਾਏ, ਜੇ ਹਰੀ ਦੇ ਗੁਣਾਂ ਦਾ ਗਾਇਨ ਕਰੀਏ ਨਾ ਤਾਂ ਕਾਲ ਜਿਹੜਾ ਹੈ ਉਹ ਚਾਂਪੈ ਦਾ ਮਤਲਬ ਚੱਬਦਾ ਨਹੀਂ, ਮੂੰਹ ਚ ਪਾ ਕੇ ਦਾਣਿਆਂ ਵਾਂਗੂ ਚੱਬ ਜਾਂਦਾ ਬੰਦਿਆਂ ਨੂੰ, ਜਿਹੜਾ ਹਰੀ ਦੇ ਗੁਣ ਗਾਉਣ ਵਾਲਾ ਉਹਨੂੰ ਨਹੀਂ ਚੱਬਦਾ ਹੈ, ਕਿਉਂਕਿ ਵਾਹਿਗੁਰੂ ਵਾਹਿਗੁਰੂ ਕਰਨ ਦਾ ਹੋਰ ਫਾਇਦਾ। ਲੋਕ ਕਹਿੰਦੇ ਵਾਹਿਗੁਰੂ ਵਾਹਿਗੁਰੂ 24 ਘੰਟੇ ਕਰਦਾ ਰਹਿੰਦਾ, ਇਸੇ ਕਰਕੇ ਕਰਦੇ ਆ ਵੀ ਕਾਲ ਕਿਤੇ ਚੁੱਕ ਕੇ ਮੂੰਹ ਚ ਨਾ ਪਾ ਲਵੇ। ਇਸ ਗੱਲ ਦੀ ਆਮ ਜੀਵਾਂ ਨੂੰ ਸਮਝ ਨਹੀਂ ਹੈ। ਇੱਕ ਆਮ ਸਧਾਰਨ ਵਿਅਕਤੀ ਉਹ ਮਾੜੀ ਮੋਟੀ ਸੈਰ ਕਰਦਾ, ਦੋ ਹੱਥ ਪੱਲੇ ਜਾਏ ਉਹਨੂੰ ਮਾਰ ਕੇ ਸਵੇਰੇ ਆਪਣਾ ਵਰਜਿਸ਼ ਜੀ ਕਰਕੇ ਆਪਣੇ ਕੰਮਾਂ ਕਾਰਾਂ ਚਲੇ ਜਾਂਦਾ। ਇੱਕ ਬੰਦਾ ਸਵੇਰੇ 2 ਵਜੇ ਭੱਜਿਆ ਫਿਰਦਾ ਸੜਕ ਤੇ ਫਲੀਟ ਪਾ ਕੇ, ਲੋਕ ਕਹਿੰਦੇ ਇਹਨੂੰ ਪਤਾ ਨੀ ਕੀ ਝੱਲ ਬਣਾ ਉੱਠਿਆ, ਤੜਕੇ ਗਰਾਊਂਡ ਵਿਚ ਜਾ ਹੱਥ ਪੱਲੇ ਮਾਰਦਾ ਆਪਣੇ, ਉਹ ਨੀ ਟਿਕਦਾ, ਸਾਰਾ ਦਿਨ ਨੀ ਟਿਕਦਾ, ਉਹ ਰਾਤ ਨੂੰ ਨੀ ਟਿਕਦਾ। ਕਿਸੇ ਨੇ ਪੁੱਛਿਆ ਵੀ ਤੂੰ ਇੰਨੀ ਮਿਹਨਤ ਕਾਹਦੀ ਨਹੀਂ ਕਰਦਾ, ਉਹ ਕਹਿੰਦਾ ਮੈਂ ਓਲੰਪਿਕ ਚ ਜਾਣਾ। ਉਹ ਓਲੰਪਿਕ ਜਾਣ ਲਈ ਤਿਆਰੀ ਬੜੀ ਚਾਹੀਦੀ ਬੰਦੇ ਦੀ, ਸਾਡਾ ਵੀ ਤਾਂ ਓਲੰਪਿਕ ਤਾਂ ਕੋਈ ਛੋਟੀ ਗੱਲ ਹੈ, ਅਸੀਂ ਤਾਂ ਸੱਚਖੰਡ ਨੂੰ ਜਾਣਾ, ਅਸੀਂ ਤਾਂ ਪਹਿਲੀ ਬਹੁਤ ਤਿਆਰੀ ਕਰਨੀ ਪੈਣੀ ਸਾਨੂੰ ਤਾਂ। ਮਹਾਰਾਜ ਕਹਿੰਦੇ ਜੇ 24 ਘੰਟੇ ਦਾ ਅਭਿਆਸੀ ਹੋਏਗਾ ਤਾਂ ਸੱਚਖੰਡ ਵੜੂ, ਨਹੀਂ ਤੈਨੂੰ ਉੱਥੇ ਕੋਈ ਢੋਈ ਨਹੀਂ ਮਿਲਣੀ ਹੈ। ਇਸ ਕਰਕੇ ਬਈ ਸਾਡਾ ਤਾਂ ਅਭਿਆਸ ਬਹੁਤ ਜ਼ਿਆਦਾ ਚਾਹੀਦਾ, ਨਹੀਂ ਤਾਂ ਮੌਤ ਹੀ ਚੁੱਕ ਕੇ ਮੂੰਹ ਚ ਪਾ ਲੈਗੇ ਦਾਣਿਆਂ ਵਾਂਗੂ ਸਾਨੂੰ। ਤਾਂ ਸਤਿਗੁਰੂ ਕਹਿੰਦੇ ਕਾਲ ਨਾ ਚਾਂਪੈ ਹਰ ਗੁਣ ਗਾਏ, ਹਰ ਗੁਣ ਹਰ ਵਕਤੀ ਕਿਉਂ ਗਾਉਣੇ ਨੇ, ਕਹਿੰਦੇ ਕੋਈ ਪਤਾ ਕਿਹੜੇ ਵੇਲੇ ਮੌਤ ਆ ਜਾਵੇ, ਇਸ ਕਰਕੇ ਹਰ ਵਕਤ ਗੁਣ ਗਾਉਣ ਨੂੰ ਕਹਿੰਦੇ ਆ। ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਹਰ ਵਕਤ ਹੀ ਕਰੀ ਜਾਓ, ਵਾਹਿਗੁਰੂ ਸੁਰੱਖਿਆ ਦਿੰਦੇ ਨੇ ਫਿਰ ਜੀਵ ਨੂੰ। ਪਾਈ ਨਵ ਨਿਧ ਹਰ ਕੈ ਨਾਏ, ਹਰੀ ਦੇ ਨਾਮ ਕਰਕੇ 9 ਨਿਧੀਆਂ ਦੀ ਪ੍ਰਾਪਤੀ ਹੁੰਦੀ ਜੀਵ ਨੂੰ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ। ਇਹ 9 ਨਿਧੀਆਂ ਲਈ ਕੋਈ ਮਹਾਰਾਜ ਖਾਸ ਅਭਿਆਸ ਕਰਨਾ ਪੈਂਦਾ, ਕੋਈ ਚਲੀਸਾ ਕਰਨਾ ਪੈਂਦਾ, ਕੋਈ ਯਤਨ ਕਰਨਾ ਪੈਂਦਾ? ਕਹਿੰਦੇ ਨਹੀਂ, ਆਪੇ ਦੇਵੈ ਸਹਿਜ ਸੁਭਾਏ। ਕਹਿੰਦੇ ਨਾਮ ਜਪਣ ਵਾਲੇ ਨੂੰ ਮੈਂ ਵੈਸੇ ਹੀ ਦੇ ਦਿੰਦਾ ਹੁੰਦਾ, ਰਿੱਧੀਆਂ ਸਿੱਧੀਆਂ ਨਿਧੀਆਂ ਉਹਦੇ ਮਗਰ ਮਗਰੀ ਫਿਰਦੀਆਂ ਹੁੰਦੀਆਂ ਨੇ। ਲੋਕੀ ਯਤਨਾਂ ਨਾਲ ਪ੍ਰਾਪਤ ਕਰਦੇ ਨੇ, ਪਰ ਮੈਂ ਆਪਣੇ ਗੁਰਸਿੱਖਾਂ ਦੇ ਪਿੱਛੇ ਪਿੱਛੇ ਜਾ ਪਾਈ, ਨਾਮ ਜਪਦਾ ਗੁਰਸਿੱਖ ਉਹਦੇ ਕੰਮ ਕਰ ਜਾ ਕੇ। 4 ਪਦਾਰਥ ਆਖੀਆਂ ਸਤਿਗੁਰ ਦੇ ਸਿੱਖ ਨਾ ਲੇ। ਮਹਾਰਾਜ ਕਹਿੰਦੇ 4 ਪਦਾਰਥ ਲੈ ਲੈ ਨਾ ਮਹਾਰਾਜ, ਹੁਣ ਨੀ ਲੈਂਦਾ, ਸੋਝੀ ਪੈ ਗਈ ਮਹਾਰਾਜ ਮੈਨੂੰ 4 ਪਦਾਰਥਾਂ ਚ, ਮੈਂ ਨਾਮ ਦੀ ਦਾਤ ਦਿਓ। 9 ਨਿਧੀਆਂ ਲੈ ਲਾ ਮਹਾਰਾਜ, ਮੈਂ ਕੀ ਕਰਨੀ, ਮੈਂ ਨਾਮ ਦਿਓ। ਹੁਣ ਉਹਨੂੰ ਪੈ ਜਾਂਦੀ ਸੋਝੀ, ਜਦੋਂ ਸੋਝੀ ਪੈ ਜਾਂਦੀ ਹੈ, ਜਦ ਤੱਕ ਤਾਂ ਨਿਆਣਾ ਖਰਚੀਲਾ ਰਹੇ, ਆਪਾਂ ਕਹਿੰਦੇ ਇਹ ਪੈਸੇ ਬਚਾ ਕੇ ਰੱਖੋ, ਜਿੰਨੇ ਦੇ ਤੇ ਖਾ ਜਾਏਗਾ। ਹੁਣ ਉਹ ਸਿਆਣਾ ਹੋ ਗਿਆ, ਹੁਣ ਬੈਂਕ ਚ ਕਾਪੀ ਲਾ ਲਈ, ਖਾਤਾ ਖੁਲਾ ਲਿਆ, ਜਿੰਨੇ ਪੈਸੇ ਤੇ ਉੱਥੇ ਜਮ੍ਹਾਂ ਕਰਾਈ ਜਾਂਦਾ, ਹੁਣ ਆਪਾਂ ਨੂੰ ਕੋਈ ਖਤਰਾ ਨਹੀਂ। ਚੱਲ ਕੋਈ ਨੀ, 10,000 ਲੈ ਲਾ, ਫਿਰ ਉੱਥੇ ਹੀ ਜਮ੍ਹਾਂ ਕਰਾ ਦੇਣਾ ਉਹਨੇ। ਚਲੋ ਇਹ ਜਮ੍ਹਾਂ ਕਰਨ ਲੱਗ ਪਿਆ ਹੁਣ, ਪਹਿਲਾਂ ਖਰਚੀਲਾ ਸੀ ਬਹੁਤ ਜ਼ਿਆਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਹੈ ਕਿ ਹੁਣ ਇਹਨੂੰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਹੈ, ਤੇ ਨਾ ਹੀ ਇਹ ਅਯੋਗ ਵਰਤੋਂ ਕਰੇਗਾ ਰਿੱਧੀਆਂ ਸਿੱਧੀਆਂ ਦੀ। ਇਸ ਕਰਕੇ ਨਾਮ ਜਪਣ ਵਾਲੇ ਨੂੰ ਸਾਰਾ ਕੁਝ ਹੀ ਦੇ ਦਿੰਦੇ ਨੇ, ਲੈ ਵੀ ਹੁਣ ਤੂੰ ਦੁਨੀਆਂ ਦਾ ਭਲਾ ਕਰ, ਸੰਸਾਰ ਦਾ ਭਲਾ ਕਰ, ਇਉਂ ਆਪ ਜਪੈ ਅਵਰੈ ਨਾਮ ਕਰਕੇ ਸਾਰੀ ਦੁਨੀਆਂ ਦਾ ਵੀ ਭਲਾ ਮੰਨੈ ਤਰੈ ਤਾਰੇ ਗੁਰਸਿੱਖ ਹੋ ਜਾਂਦਾ। ਆਪ ਜਪੈ ਅਵਰਹਿ ਨਾਮ ਜਪਾਵੇ। ਵਾਹਿਗੁਰੂ ਵਾਹ